तन श्री गुरु नानक देव जीओ महाराज दंडोत्तन अंतवा सर्व कना समरथ बोलन तेरा को प्रभु नानक ने कर हक फिरत फिरत प्रभ आया मरिया दो शरणाए नानक की प्रभ बेनती अपनी पंती लाए कोई नाम ना जाने मेरा गुरु जी सब तेरी मदियाई ਸਾਹ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕੋਈ ਨਾਉ ਨਾ ਜਾਣੇ ਮੇਰਾ ਗੁਰੂ ਜੀ ਸਭ ਤੇਰੀ ਵਡਿਆਈ ਸਾਰੀਆਂ ਸੰਗਤਾਂ ਗੁਰੂ ਦਰਬਾਰ ਵਿੱਚ ਹਾਜ਼ਰ ਹੋਈਆਂ, ਭਾਵੇਂ ਬਾਰਿਸ਼ ਹੋ ਰਹੀ ਹੈ, ਬਾਹਰ ਪਾਣੀ ਹੀ ਪਾਣੀ ਨਜ਼ਰ ਆਉਂਦਾ, ਪਰ ਫਿਰ ਵੀ ਸੰਕੋਚ ਕੇ ਆਰਾਮ ਨਾਲ ਬੈਠੋ ਅਤੇ ਸ਼ਬਦ ਵਿੱਚ ਸਭ ਬੋਲਣ ਦਾ ਯਤਨ ਕਰਿਆ ਕਰੋ, ਧਾਰਨਾ ਨੂੰ ਸਮਝਿਆ ਕਰੋ। ਸਿੱਧੀਆਂ ਧਾਰਨਾ ਨੇ, ਕੋਈ ਔਖੀ ਬਾਣੀ ਨਹੀਂ ਹੈ। ਔਖੀ ਬਾਣੀ ਹੋਵੇ ਤਾਂ ਭੁਲੇਖਾ ਲੱਗ ਜਾਇਆ ਕਰਦੇ, ਆਮ ਵਰਤੋਂ ਵਿੱਚ ਆਉਣ ਵਾਲੀਆਂ ਹੈ। ਸੋ ਪਿਛਲੇ ਕੋਈ 8-7 ਦੀਵਾਨਾਂ ਤੋਂ ਲਗਾਤਾਰ ਇੱਕ ਸਵਾਰ ਚੱਲ ਰਿਹਾ, ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਇੱਕ ਗੁਰਸਿੱਖ ਮਨਸੁਖ ਨਾਮ ਦਾ ਲੰਕਾ ਵਿੱਚ ਵਪਾਰ ਕਰਨ ਗਿਆ। ਉਹਦਾ ਉਪਦੇਸ਼ ਸੁਣ ਕੇ ਉੱਥੇ ਦਾ ਰਾਜਾ ਜਿਸਦਾ ਨਾਮ ਸ਼ਿਵਨਾਰ ਸੀ ਉਹ ਪ੍ਰੇਮੀ ਹੋ ਗਿਆ। ਇੰਨਾ ਗੁਰੂ ਨਾਨਕ ਨਾਲ ਪਿਆਰ ਕੀਤਾ, ਇੰਨੀ ਖਿੱਚ ਪਾਈ ਕਿ ਪ੍ਰੇਮ ਦੇ ਵਸੀਭੂਤ ਹੋ ਕੇ ਗੁਰੂ ਨਾਨਕ ਪਾਤਸ਼ਾਹ ਪੰਜਾਬ ਤੋਂ ਚੱਲ ਕੇ ਸਣੇ ਸਣੇ ਉਸ ਰਾਜੇ ਦੇ ਰਾਜਧਾਨੀ ਦੇ ਅੰਦਰ ਪਹੁੰਚਦੇ ਨੇ ਅਤੇ ਉੱਥੇ ਬਹੁਤ ਪ੍ਰੀਖਿਆ ਉਸਨੇ ਲਈ। ਜਦੋਂ ਠੀਕ ਤਰ੍ਹਾਂ ਦੇ ਨਾਲ ਉਹਦਾ ਮਨ ਮੰਨ ਗਿਆ ਕਿ ਸੱਚਮੁੱਚ ਗੁਰੂ ਨਾਨਕ ਪਾਤਸ਼ਾਹ ਨੇ, ਉਸ ਵੇਲੇ ਫਿਰ ਉਸਨੇ ਆਪਣਾ ਤਨ ਮਨ ਧਨ ਸਭ ਕੁਛ ਗੁਰੂ ਦੇ ਅਰਪਣ ਕਰ ਦਿੱਤਾ। ਆਦਮੀ ਸਾਡੀ ਅਤੇ ਗੁਰੂ ਦੀ ਕਿਉਂ ਨਹੀਂ ਬਣਦੀ? ਕਿਉਂਕਿ ਅਸੀਂ ਵਿੱਚ ਰਿਜ਼ਰਵੇਸ਼ਨ ਰੱਖਦੇ ਹਾਂ, ਪਨਾਹ ਰੱਖਦੇ ਹਾਂ, ਫਰਕ ਰੱਖਦੇ ਹਾਂ, ਵਿੱਚ ਰੱਖਦੇ ਹਾਂ। ਗੁਰੂ ਤੋਂ ਲੈਂਦੇ ਲੈਂਦੇ ਸਭ ਕੁਛ ਹਾਂ ਵੀ ਆਹ ਵੀ ਮੇਰਾ ਹੋ ਜਾਵੇ, ਆਹ ਵੀ ਮੇਰਾ ਹੋ ਜਾਵੇ, ਆਹ ਵੀ ਹੋ ਜਾਵੇ, ਪਰ ਗੁਰੂ ਦੇ ਨਾਲ ਪਿਆਰ ਨਹੀਂ ਕਰਦੇ। ਸੰਸਾਰ ਵਿੱਚ ਪਿਆਰ ਦੀ ਰੀਤ ਇਹ ਹੈ ਕਿ ਪਿਆਰ ਵਾਲਾ ਕਦੇ ਵੀ ਨਹੀਂ ਕੁਛ ਲਿਆ ਕਰਦਾ, ਦਿਆ ਕਰਦਾ। ਪਿਆਰ ਦਾ ਸੁਭਾਅ ਮੰਗਣਾ ਨਹੀਂ ਹੈ, ਪਿਆਰ ਦਾ ਸੁਭਾਅ ਹੈ ਕੁਰਬਾਨੀ ਕਰਦੇ ਚਲੇ ਜਾਣ, ਇੱਥੇ ਤੱਕ ਕਿ ਆਪਣਾ ਆਪ ਵੀ ਸਾਰਾ ਵੇਚ ਦੇਣਾ। ਜਦੋਂ ਵਿਕ ਜਾਂਦਾ ਹੈ ਉਸ ਵੇਲੇ ਜਿਹੜਾ ਗੁਰੂ ਹੁੰਦਾ ਹੈ, ਗੁਰੂ ਦੀ ਜੋ ਦਇਆ ਹੁੰਦੀ ਹੈ ਉਹਦੇ ਵਿੱਚ ਪ੍ਰਵੇਸ਼ ਕਰਨਾ ਸ਼ੁਰੂ ਕਰ ਦਿੰਦੀ ਹੈ, ਫਿਰ ਗੁਰੂ ਆਪਣੇ ਵਰਗਾ ਬਣਾ ਲਿਆ ਕਰਦਾ, ਕੋਈ ਭੇਦ ਨਹੀਂ ਰਿਹਾ ਕਰਦਾ। ਸੋ ਅਸੀਂ ਇਸ ਗੱਲ ਨੂੰ ਸਮਝ ਨਹੀਂ ਸਕੇ, ਆਪਣਾ ਆਪ ਰੱਖਦੇ ਹਾਂ, ਆਪਣੇ ਆਸਰੇ 'ਤੇ ਚੱਲਦੇ ਹਾਂ, ਆਪਣੀ ਹਿਕਮਤ, ਆਪਣੀ ਦਲੀਲ, ਜੋ ਕੁਛ ਕਰਦੇ ਹਾਂ ਵੀ ਅਸੀਂ ਆਪ ਕਰਦੇ ਹਾਂ। ਮਹਾਰਾਜ ਕਹਿੰਦੇ ਵੀ ਜੋ ਗੁਰੂ ਵਾਲਾ ਬੰਦਾ ਹੈ ਉਹ ਇਸ ਤਰ੍ਹਾਂ ਨਹੀਂ ਸੋਚਦਾ, ਉਹ ਆਪ ਨੂੰ ਛੱਡ ਦਿੰਦਾ, ਆਪ ਛੱਡ ਸਦਾ ਰਹੇ ਪਰਨਾ, ਗੁਰਬਿਨਾਂ ਵਰਨਾ ਜਾਣਾ ਕੋਈ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜਿਹੜਾ ਆਪਣਾ ਆਪ ਗੁਰੂ 'ਤੇ ਕਰ ਦਿੰਦਾ, ਪਾਤਸ਼ਾਹ ਤੇਰੀ ਮਰਜ਼ੀ ਹੈ, ਦੁੱਖ ਵੀ ਤੇਰੀ ਮਰਜ਼ੀ ਚਾਹੁੰਦਾ, ਸੁੱਖ ਵੀ ਤੇਰੀ ਮਰਜ਼ੀ ਚਾਹੁੰਦਾ, ਨਿੰਦਿਆ ਵੀ ਤੇਰੀ ਰਜ਼ਾ ਚਾਹੁੰਦੀ ਹੈ, ਉਸਤਤ ਵੀ ਤੇਰੀ ਰਜ਼ਾ ਚਾਹੁੰਦੀ ਹੈ, ਜਿਵੇਂ ਤੈਨੂੰ ਪਾਉਂਦਾ ਹੈ ਮੈਨੂੰ ਠੀਕ ਹੈ। ਭਾਵੇਂ ਤੀਰਕ ਭਾਵੇਂ ਧੱਕੇ ਏਕ ਵਡਾਈ ਦੇ, ਚਾਹੇ ਤਾਂ ਧੱਕੇ ਮਾਰ ਮਾਰ ਕੇ ਮੈਨੂੰ ਕੱਢਦਾ ਚੱਲਿਆ ਜਾ, ਚਾਹੇ ਮੈਨੂੰ ਪਿਆਰ ਕਰ ਲੈ, ਇੱਕ ਵਡਿਆਈ ਮੈਨੂੰ ਜ਼ਰੂਰ ਦੇ ਦੇ। ਜੇ ਧੱਕੇ ਵੀ ਮਾਰੇਗਾ ਤਾਂ ਵੀ ਮੈਂ ਸਮਝਾਂਗਾ ਮੈਂ ਤੇਰੀ ਨਿਗਾਹ ਵਿੱਚ ਹਾਂ, ਇੰਨਾ ਹੀ ਮੈਨੂੰ ਨਸ਼ਾ ਬਹੁਤ ਹੈ ਕਿ ਤੇਰੀ ਨਿਗਾਹ 'ਚ ਤਾਂ ਮੈਂ ਆ ਗਿਆ ਨਾ, ਤਾਂ ਹੀ ਧੱਕੇ ਮਰਵਾਏ। ਜੇ ਵਡਿਆਈ ਕਰਾ ਦੇਗਾ, ਪਿਆਰ ਕਰੇਗਾ ਤਾਂ ਵੀ ਤੇਰੀ ਵਡਿਆਈ ਹੈ, ਦੋਵੇਂ ਚੀਜ਼ਾਂ ਮਨਜ਼ੂਰ ਨੇ। ਕਿਉਂਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛਡਾਸ, ਹੋ ਸਮਨ ਕੀ ਰੇਣਗਾ ਤਾਂ ਆਹ ਹਮਾਰੇ ਪਾਸ। ਸੋ ਇਸ ਤਰ੍ਹਾਂ ਰਾਜਾ ਸ਼ਿਵਨਾਗ ਆਪਣਾ ਆਪ ਉਸਨੇ ਅਰਪਣ ਕਰ ਦਿੱਤਾ, ਮਨ ਵਿੱਚ ਹੈ ਸਤਿਗੁਰ ਕੇ ਪਾਠ ਸੇਵਕ ਕੇ ਕਾਰਜ ਰਾਸ। ਜਿਹੜਾ ਮਨ ਵੇਚ ਦਿੰਦਾ ਹੈ ਆਪਣਾ ਗੁਰੂ ਨੂੰ, ਉਹਦੇ ਕਾਰਜ ਸਾਰੇ ਹੀ ਰਾਸ ਕਰਦਾ ਹੈ ਅਕਾਲ ਪੁਰਖ। ਅਚਿੰਤ ਕੰਮ ਕਰੇ ਪ੍ਰਭ ਦਿਨ ਕੇ ਜਿਨ ਹਰ ਕਾ ਨਾਮ ਪਿਆਰਾ। ਜਿਹਦਾ ਨਾਮ ਦੇ ਨਾਲ ਪਿਆਰ ਪੈ ਗਿਆ ਗੁਰੂ ਉਹਨਾਂ ਦੇ ਕੰਮ ਆਪ ਕਰਦਾ, ਅਤੇ ਗੁਰੂ ਦਾ ਸਿੱਖ ਗੁਰੂ ਤੋਂ ਬਗੈਰ ਜਿਉਂਦਾ ਨਹੀਂ ਰਿਹਾ ਕਰਦਾ। ਚੱਖੜ ਚਾਂਗੀ ਮੀਂਹ ਵਰਸੇ ਤੀਵਰ ਦੇਖਣ ਜਾਈ, ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰ ਪੈ ਗਏ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰਬਿਨ ਮਰ ਜਾਈ। ਕਿਉਂਕਿ ਪਿਆਰ ਦੀ ਬਾਤ ਹੈ, ਮੱਛੀ ਦਾ ਪਿਆਰ ਪਾਣੀ ਨਾਲ ਪੈ ਗਿਆ, ਇੱਕ ਸੈਕਿੰਡ ਵਾਸਤੇ ਵੀ ਬਾਹਰ ਕੱਢੋ ਤੜਫਣਾ ਸ਼ੁਰੂ ਕਰ ਦਿੰਦੀ ਹੈ, ਜਿਉਂਦੀ ਨਹੀਂ ਰਿਹਾ ਕਰਦੀ। ਇਸ ਤਰ੍ਹਾਂ ਜੋ ਸਿੱਖ ਹੈ ਉਹ ਗੁਰੂ ਦੇ ਹੁਕਮ ਵਿੱਚ ਰਜ਼ਾ ਵਿੱਚ ਚੱਲਦਾ, ਆਪਣਾ ਆਪ ਸਭ ਗੁਰੂ ਨੂੰ ਸੌਂਪ ਦਿੰਦਾ ਹੈ। ਸੋ ਉਸਨੇ ਰਾਜੇ ਸ਼ਿਵਨਾਮ ਨੇ ਗੁਰੂ ਨਾਨਕ ਪਾਤਸ਼ਾਹ ਪਾਸ ਬੇਨਤੀ ਕੀਤੀ ਕਿ ਪਾਤਸ਼ਾਹ ਮੈਨੂੰ ਉਹ ਰਸਤਾ ਦੱਸੋ ਜਿੱਥੋਂ ਮੈਂ ਤੁਹਾਡੇ ਨਾਲ ਕਦੇ ਵਿਛੜਾ ਨਾ, ਆਪਣਾ ਵਿਛੋੜਾ ਨਾ ਹੋਵੇ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਹੈ ਵੀ ਸੰਤਾਂ ਦੇ ਕੋਲ ਰਹੀਏ ਤਾਂ ਵਿਛੋੜਾ ਨਹੀਂ ਹੁੰਦਾ, ਲੇਕਿਨ ਇਹ ਬਾਤ ਅਥਾਰਥ ਨਹੀਂ ਹੈ। ਸੰਤ ਜਿੱਥੇ ਰਹਿੰਦੇ ਨੇ ਜੇ ਤਾਂ ਉੱਥੇ ਰਹੇ ਫਿਰ ਤਾਂ ਵਿਛੋੜਾ ਹੁੰਦਾ ਨਹੀਂ। ਜੇ ਗਲਤ ਸਮਝ ਲਵੇ ਵੀ ਸੰਤ ਸਰੀਰ ਹੁੰਦਾ ਹੈ ਤਾਂ ਭਾਈ ਸਰੀਰ ਤਾਂ ਰਿਹਾ ਨਹੀਂ ਕਰਦਾ ਕਿਸੇ ਦਾ, ਇਹ ਤਾਂ ਵਿਛੋੜਾ ਵਸ਼ ਹੋਇਆ ਹੀ ਕਰਦਾ। ਕਬੀਰ ਸਾਹਿਬ ਨੂੰ ਪੁੱਛਿਆ, ਕਹਿਣ ਲੱਗੇ ਮਹਾਰਾਜ ਤੁਸੀਂ ਕਿੱਥੇ ਰਹਿੰਦੇ ਹੋ, ਕੰਮ ਤੋਂ ਕੰਮ ਦੱਸ ਤਾਂ ਦਿਓ। ਕਬੀਰ ਸਾਹਿਬ ਕਹਿਣ ਲੱਗੇ ਜਿੱਥੇ ਅਸੀਂ ਰਹਿੰਦੇ ਹਾਂ ਤੁਹਾਨੂੰ ਪਤਾ ਹੀ ਨਹੀਂ ਹੈ। ਕਹਿੰਦੇ ਨਾ ਮਹਾਰਾਜ ਸਾਨੂੰ ਨਹੀਂ ਪਤਾ। ਕਹਿੰਦੇ ਗੰਗ ਜਮਨ ਕੇ ਪੀਤਰੇ ਸਹਿ ਸੁਣ ਕੇ ਕਾਠ, ਤੈ ਕਬੀਰਾ ਮਠ ਕੀਆ ਮੁਣ ਜਨ ਖੋਜੇ ਬਾਤ। ਕਹਿੰਦੇ ਜਿੱਥੇ ਗੰਗਾ ਅਤੇ ਜਮਨਾ ਦਾ ਮਿਲਾਪ ਹੁੰਦਾ ਹੈ ਅਤੇ ਸੁਣ ਦਾ ਘਾਟ ਹੈ ਫੁਰਵਸਤਾ ਦਾ, ਜਿੱਥੇ ਈੜਾ ਪਿੰਗਲਾ ਸੁਪਨਾ ਦੋਹਾਂ ਤੋਂ ਉੱਪਰ ਦਸਵੇਂ ਦੁਆਰ ਦੇ ਵਿੱਚ ਜਿੱਥੇ ਫੁਰਵਸਤਾ ਹੈ ਜਿਹਨੂੰ ਸੁਣ ਮੰਡਲ ਕਹਿੰਦੇ ਨੇ, ਉਹ ਘਾਟ ਲੰਘ ਕੇ ਅਸੀਂ ਨਿਰਗੁਣ ਬ੍ਰਹਮ ਦੇ ਵਿੱਚ ਪ੍ਰਵੇਸ਼ ਕਰਦੇ ਹਾਂ, ਉੱਥੇ ਸਾਡੀ ਰਹਿਸ਼ ਹੈ। ਅਤੇ ਜਿੱਥੇ ਅਸੀਂ ਰਹਿੰਦੇ ਹਾਂ ਉਹਦਾ ਰਸਤਾ ਮੁਨੀ ਵੀ ਦੇਖ ਰਹੇ ਨੇ, ਰਿਸ਼ੀ ਵੀ ਦੇਖ ਰਹੇ ਨੇ, ਪਰ ਲੱਭਦਾ ਨਹੀਂ ਹੈ ਕਿਉਂਕਿ ਉਹ ਰਸਤੇ ਨੂੰ ਜਾਣਦੇ ਨਹੀਂ ਹੈ। ਜੇ ਜਾਣ ਜਾਣ ਤਾਂ ਸਾਡੇ ਨਾਲ ਮਿਲਾਪ ਹੋਏ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਪ੍ਰੇਮੀਆਂ ਸੰਤਾਂ ਨਾਲ ਗੁਰੂਆਂ ਨਾਲ ਮਿਲਾਪ ਇਹ ਸਰੀਰ 'ਚ ਨਹੀਂ ਰਿਹਾ ਕਰਦਾ। ਜਿੱਥੇ ਸੰਤ ਰਹਿੰਦੇ ਨੇ ਜੇ ਉਸ ਦੀ ਜਾਚ ਆ ਜਾਵੇ ਫਿਰ ਉੱਥੇ ਵਿਛੋੜਾ ਕਦੇ ਨਹੀਂ ਹੋਇਆ ਕਰਦਾ। ਸੰਤ ਜਿੱਥੇ ਰਹਿੰਦੇ ਨੇ ਉਸ ਨੂੰ ਨਿੱਜ ਘਰ ਕਹਿੰਦੇ ਨੇ, ਚੌਥਾ ਪਦ ਕਹਿੰਦੇ ਨੇ, ਫਿਰ ਘਰ ਕਹਿੰਦੇ ਨੇ, ਸੋ ਘਰ ਕਹਿੰਦੇ ਨੇ। ਸੋ ਘਰ ਕਿਹਾ, ਸੋ ਦਰ ਕਿਹਾ, ਜਿੱਤ ਵਹਿ ਸਤ ਸਮਾਨ। ਉਸ ਘਰ ਦੇ ਵਿੱਚ ਜਦ ਚਲੇ ਜਾਈਏ ਤਾਂ ਸੰਤਾਂ ਨਾਲ ਕਦੇ ਵਿਛੋੜਾ ਨਹੀਂ ਹੁੰਦਾ। ਜੇ ਪ੍ਰਕਿਰਤੀ 'ਚ ਰਹੀਏ, ਮਾਇਆ 'ਚ ਰਹੀਏ, ਅੱਖਾਂ ਨਾਲ ਦੇਖਣ ਦਾ ਯਤਨ ਕਰੀਏ ਤਾਂ ਸੰਤ ਸਦਾ ਨਹੀਂ ਰਿਹਾ ਕਰਦੇ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਰਾਜਨ ਜਿੱਥੇ ਅਸੀਂ ਰਹਿੰਦੇ ਹਾਂ ਉਹਦੇ ਰਸਤੇ ਨੇ ਬਹੁਤ ਸਾਰੇ। ਸੋ ਗੁਰੂ ਨਾਨਕ ਪਾਤਸ਼ਾਹ ਨੇ ਹੱਠ ਦੇ ਨਾਲ ਜੋ ਹੱਠ ਯੋਗ ਕਰਦੇ ਸੀ, ਤਪ ਸਾਧਦੇ ਸੀ, ਤੂਣੀਆਂ ਤਾਪਦੇ ਸੀ, ਪੁੱਠੇ ਲੜਕਦੇ ਸੀ, ਘਾਹ ਫੂਸ ਖਾ ਕੇ ਗੁਜ਼ਾਰਾ ਕਰਦੇ ਸੀ, ਰੋੜਾਂ ਦੀ ਸੇਜਾ ਵਿਛਾ ਕੇ ਸੌਂਦੇ ਸੀ, ਅੱਕ ਦਾ ਹਾਰ ਕਰਦੇ ਸੀ, ਉਹ ਰਸਤੇ ਨੂੰ ਦੱਸਿਆ ਕਿ ਬੜਾ ਹੀ ਕਠਿਨ ਰਸਤਾ, ਕੀੜੀ ਵਰਗਾ ਹੈ ਪ੍ਰੇਮੀਓ, ਇਹ ਪਹੁੰਚਦਾ ਨਹੀਂ ਹੈ, ਬਹੁਤ ਔਖਾ ਪਹੁੰਚਦਾ, ਸੈਂਕੜੇ ਜਨਮ ਲੱਗ ਜਾਂਦੇ ਨੇ ਪਹੁੰਚਣ ਵਾਸਤੇ। ਦੂਸਰਾ ਆਪਣੇ ਬੜੀ ਕਿਰਪਾ ਦੇ ਨਾਲ ਫਰਮਾਇਆ ਕਿ ਇਸ 'ਤੇ ਅੱਗੇ ਕਸ਼ਟ ਯੋਗ ਹੈ, ਇਹ ਹੱਠ ਯੋਗ ਹੈ। ਕਸ਼ਟ ਯੋਗ ਦੇ ਸਾਰੇ ਰਸਤੇ ਦੇ ਭੇਤ ਦੱਸੇ, ਇਹ ਵੀ ਕਿਹਾ ਕਿ ਇਹਦੇ ਵਿੱਚ ਵੀ ਪਹੁੰਚਣਾ ਜ਼ਰਾ ਔਖਾ ਹੈ, ਸੁਖਾਲਾ ਨਹੀਂ ਪਹੁੰਚਿਆ ਜਾਂਦਾ। ਉਸ ਤੋਂ ਬਾਅਦ ਆਪਣੇ ਪ੍ਰਮਾਣ ਕੀਤਾ ਕਿ ਹੱਠ ਦੇ ਨਾਲ ਕੋਈ ਪਹੁੰਚਦਾ ਨਹੀਂ, ਅਤੇ ਪਿਛਲੇ ਦੀਵਾਨ ਦੇ ਅੰਦਰ ਆਪਣੇ ਸਰਵਣ ਕੀਤਾ ਸੀ ਕਿ ਬਾਬੇ ਫਰੀਦ ਨੇ 24 ਸਾਲ ਲਗਾਤਾਰ ਘੋਰ ਤਪੱਸਿਆ ਕੀਤੀ, ਇੰਨੀ ਤਪੱਸਿਆ ਕੀਤੀ ਕਿ ਉਸ ਦਾ ਸਰੀਰ ਸੁੱਕ ਗਿਆ, ਕਾਵਾਂ ਨੇ ਮੁਰਦਾ ਸਮਝ ਕੇ ਉਹਨੂੰ ਆ ਕੇ ਠੂੰਗਾ ਮਾਰਨੀਆਂ ਸ਼ੁਰੂ ਕਰ ਦਿੱਤੀ। ਲੇਕਿਨ ਪਰਮੇਸ਼ਰ ਤਾਂ ਮਿਲਿਆ ਨਾ, ਕਿਉਂਕਿ ਰਸਤਾ ਗਲਤ ਸੀ, ਲੰਮਾ ਰਾਹ ਸੀ। ਅਤੇ ਫਿਰ ਉਸ ਨੂੰ ਸੋਝੀ ਪਈ ਕਿ ਪ੍ਰੇਮੀਆਂ ਪਹਿਲਾਂ ਇਹ ਦੇਖ, ਜਿੱਥੇ ਜਿਹਨੂੰ ਤੂੰ ਮਿਲਣਾ ਚਾਹੁੰਦਾ ਹੈ ਉਹ ਰਹਿੰਦਾ ਕਿੱਥੇ ਹੈ। ਫਰੀਦਾ ਜੰਗਲ ਜੰਗਲ ਕਿਆ ਭਵੇ, ਬਣ ਕੰਡਾ ਮੋੜੇ, ਬਸੀ ਰੱਬ ਹੀ ਆਦੀ ਹੈ, ਜੰਗਲ ਕਿਆ ਠੁੰਡੇ। ਉਹ ਤਾਂ ਤੇਰੇ ਅੰਦਰ ਵੱਸਦਾ, ਤੇਰੇ ਨਾਲ ਰਹਿੰਦਾ, ਤੂੰ ਬਾਹਰ ਟੋਲਦਾ ਫਿਰਦਾ। ਇਹਨਾਂ ਅੱਖਾਂ ਨਾਲ ਤਾਂ ਉਹ ਦਿਸਣਾ ਨਹੀਂ ਹੈ, ਲੇਕਿਨ ਉਹ ਅੱਖਾਂ ਹੋਰ ਨੇ, ਉਹ ਤੇਰੇ ਅੰਦਰ ਝਾਕਣ ਵਾਲੀਆਂ ਅੱਖਾਂ ਨੇ, ਇਹ ਬਾਹਰ ਝਾਕਣ ਵਾਲੀਆਂ। ਇਹਨਾਂ ਕੰਨਾਂ ਦੇ ਨਾਲ ਉਹਦਾ ਸ਼ਬਦ ਨਹੀਂ ਸੁਣਨਾ, ਇਹ ਬਾਹਰਲੀ ਆਵਾਜ਼ ਆਕਾਸ਼ ਦੇ ਰਾਹੀਂ ਸੁਣਦੀਆਂ ਨੇ, ਲੇਕਿਨ ਜੋ ਅੰਦਰਲੀ ਆਵਾਜ਼ ਹੈ ਉਹਨੂੰ ਸੁਣਨ ਵਾਲੇ ਕੰਮ ਕੰਨ, ਉਹਨਾਂ ਨੂੰ ਦੇਵ ਕੰਨ ਕਹਿੰਦੇ ਨੇ। ਉਹ ਕੰਨ ਜੇ ਤੈਨੂੰ ਪ੍ਰਾਪਤ ਹੋ ਜਾਣ ਫਿਰ ਤੂੰ ਉਹਦੀ ਗੱਲ ਵੀ ਸੁਣ ਸਕੇਗਾ। ਉਹ ਰਸਨਾ ਹੋਰ ਹੈ, ਜਿਹੜਾ ਉਸਦਾ ਟੇਸਟ ਲੈਂਦੀ ਹੈ, ਸਵਾਦ ਲੈਂਦੀ ਹੈ, ਮਹਾਨ ਰਸ ਜਿਸ ਨੂੰ ਅੰਮ੍ਰਿਤ ਰਸ ਕਹਿੰਦੇ ਨੇ, ਉਹਨੂੰ ਮਾਣਦੀ ਹੈ ਉਹ ਰਸਨਾ, ਉਹ ਦਿਵ ਰਸਨਾ ਹੈ। ਜਿਹੜੀ ਉਸਦੀ ਸੁਗੰਧੀ ਲੈਂਦੀ ਹੈ ਉਸਨੂੰ ਦਿਵ ਨਾਸਕਾ ਕਹਿੰਦੇ ਨੇ, ਜਿਹੜੀ ਉਸਦੀ ਦਿਵ ਸਪਰਸ਼ ਲੈਂਦੀ ਹੈ ਉਹ ਦਿਵ ਸਪਰਸ਼ ਦੇ ਇੰਦਰੀ ਹੈ, ਬਾਹਰਲੇ ਇੰਦਰੀਆਂ ਦਾ ਸਪਰਸ਼ ਤੈਨੂੰ ਹਨੇਰੇ 'ਚ ਲੈ ਜਾਂਦਾ, ਅਤੇ ਤੂੰ ਇਹ ਜਾਣਨ ਦੀ ਕੋਸ਼ਿਸ਼ ਕਰ। ਸੋ ਮਹਾਰਾਜ ਨੇ ਬੜੇ ਹੀ ਵਿਸਥਾਰ ਦੇ ਨਾਲ ਇਸ ਰਸਤੇ ਦੇ ਬਾਰੇ ਉਹਨੂੰ ਜਾਣੂ ਕਰਾਇਆ, ਅਤੇ ਫਿਰ ਸੁਖਾਲਾ ਰਸਤਾ ਮਹਾਰਾਜ ਨੇ ਫਰਮਾਇਆ। ਕਹਿਣ ਲੱਗੇ, ਰਾਜਨ ਇੱਕ ਰਸਤਾ ਹੋਰ ਹੈ, ਉਹ ਆਏ ਹੈ ਜਿਵੇਂ ਕਿਸੇ ਦਰਖਤ 'ਤੇ ਫਲ ਲੱਗਿਆ ਹੋਵੇ ਅਤੇ ਪੰਛੀ ਨੂੰ ਪਤਾ ਲੱਗ ਜਾਵੇ, ਉਡਾਰੀ ਮਾਰੀ ਉਸ ਦਰਖਤ 'ਤੇ ਚਲਿਆ ਜਾਏਗਾ। ਸੋ ਕੀੜੀ ਕਿੰਨੀ ਦੇਰ 'ਚ ਪਹੁੰਚਦੀ ਹੈ ਅਤੇ ਪੰਛੀ ਇਕਦਮ ਪਹੁੰਚ ਜਾਂਦਾ। ਸੋ ਪੰਛੀ ਦਾ ਰਸਤਾ ਜੋ ਹੈ ਉਹ ਭਗਤੀ ਦਾ ਰਸਤਾ ਹੈ। ਸੋ ਉਹਦੇ ਬਾਰੇ ਆਹ ਫਰਮਾਉਂਦੇ ਨੇ ਕਿ ਜਿਸ ਤਰ੍ਹਾਂ ਅਸੀਂ ਉਹਨਾਂ ਦੀਆਂ ਰਹਿਤਾਂ ਦੱਸੀਆਂ ਹੈ, ਇਸੇ ਤਰ੍ਹਾਂ ਦੇ ਨਾਲ ਇਹਦੇ ਵਿੱਚ ਵੀ ਰਹਿਤਾਂ ਹੈ ਜਿਹਨੂੰ ਭਗਤ ਜੋਗ ਕਹਿੰਦੇ। 100 ਸਾਲ ਜੋਹਦ ਕਰੇ, ਤਪੱਸਿਆ ਕਰੇ, ਧੂਣੀਆਂ ਤਾਪੇ, 100 ਸਾਲ ਜਲ ਧਾਰੇ ਕਰੇ, ਪਾਣੀ ਵਿੱਚ ਖੜਾ ਰਹੇ, ਪੁੱਠਾ ਲੜਕਦਾ ਰਹੇ, ਇੱਕ ਘੜੀ ਜੇ ਭਗਤੀ ਕਰ ਲਵੇ 24.5 ਮਿੰਟ 100 ਸਾਲ ਦੇ ਬਰਾਬਰ ਹੋ ਜਾਇਆ ਕਰਦੀ। ਕਿੰਨਾ ਸੁਖਾਲਾ ਰਸਤਾ, 100 ਸਾਲ 'ਚ ਕਿਤੇ ਪਹੁੰਚਣਾ ਹੈ, ਇਹ 24.5 ਮਿੰਟ 'ਚ ਪਹੁੰਚ ਜਾਂਦਾ। ਸੋ ਸਾਡੀ ਕਲਿਆਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਬੜਾ ਹੀ ਸੁਖਾਲਾ ਰਸਤਾ ਦੱਸ ਕੇ ਫਰਮਾਨ ਕੀਤਾ ਕਿ ਪਹਿਲੀ ਗੱਲ ਤਾਂ ਇਹ ਰੱਖੋ ਯਾਦ ਮਨ ਵਿੱਚ ਕਿ ਅਭਿਮਾਨ ਨਹੀਂ ਕਰਨਾ, ਕਿਸੇ ਗੁਣ ਦਾ ਅਭਿਮਾਨ ਨਹੀਂ ਕਰਨਾ। ਵੀ ਕੀਰਤਨ ਕਰਦਾ ਮੈਂ, ਵਿਆਖਿਆ ਕਰਦਾ ਮੈਂ, ਪੜ੍ਹਿਆ ਹੋਇਆ ਜ਼ਿਆਦੇ ਹਾਂ, ਮੇਰੇ ਕੋਲ ਪੈਸਾ ਜ਼ਿਆਦੇ, ਇਹ ਤਾਂ ਅੰਧਕਾਰ ਦੇ ਅਭਿਮਾਨ ਨੇ। ਕਈਆਂ ਨੂੰ ਇਹ ਅਭਿਮਾਨ ਹੋਇਆ ਕਰਦੇ ਨੇ ਕਿ ਮੇਰੇ ਅੰਦਰ ਸ਼ਕਤੀਆਂ ਨੇ, ਮੈਂ ਦੂਸਰੇ ਦੇ ਦਿਲ ਦੀ ਗੱਲ ਬੁੱਝ ਲੈਂਦਾ, ਪ੍ਰੇਰ ਲੈਂਦਾ, ਇਹ ਅਭਿਮਾਨ ਵੀ ਮਾੜੇ ਨੇ। ਕਈਆਂ ਨੂੰ ਇਸ ਤੋਂ ਵੀ ਉੱਪਰ ਅਭਿਮਾਨ ਹੋਇਆ ਕਰਦਾ ਕਿ ਮੈਨੂੰ ਅੰਦਰਲੀ ਸੋਝੀ ਹੈ। ਮਹਾਰਾਜ ਕਹਿੰਦੇ ਕਿਸੇ ਕਿਸਮ ਦਾ ਵੀ ਅਭਿਮਾਨ ਨਹੀਂ ਕਰਨਾ, ਨੀਵਾਂ ਸਮਝਣਾ ਹੈ ਅਤੇ ਨੀਵਾਂ ਸਮਝ ਕੇ ਹੋਏ ਸਗਲ ਕੀ ਰੇਣਕਾ ਤੋਂ ਆਹ ਹਮਾਰੇ ਪਾਸ। ਕਹਿੰਦੇ ਹੋ ਸਗਲ ਕੀ ਰੇਣਕਾ, ਆਪਣੇ ਆਪ ਨੂੰ ਨੀਵਾਂ ਸਮਝ ਕੇ ਮੇਰੇ ਕੋਲ ਆ। ਦੂਸਰਾ ਇਹ ਹੈ ਕਿ ਸਤਸੰਗ 'ਚ ਜਾ ਕੇ ਚਿੱਤ ਨੂੰ ਇਕਾਗਰ ਕਰੋ। ਜਦ ਤੱਕ ਚਿੱਤ ਨਹੀਂ ਇਕਾਗਰ ਹੁੰਦਾ, ਬਿਰਤੀਆਂ ਇੱਧਰ ਉੱਧਰ ਨੱਠੀਆਂ ਫਿਰਦੀਆਂ ਹੈ, ਗੱਲ ਨਹੀਂ ਸਿਰੇ ਪਹੁੰਚਿਆ ਕਰਦੀ। ਇੱਕ ਬਰਤਨ ਹੈ, ਅੰਮ੍ਰਿਤ ਦੀ ਧਾਰਾ ਉਹਦੇ ਵਿੱਚੋਂ ਪੈ ਰਹੀ ਹੈ ਬੋਤਲ 'ਚ, ਜੇ ਬੋਤਲ ਹਿੱਲੀ ਜਾਵੇ ਤਾਂ ਉਹ ਧਾਰ ਉਹਦੇ ਵਿੱਚ ਕਿਵੇਂ ਪੈ ਜਾਏਗੀ, ਉਹ ਹਿੱਲ ਜਾਏਗੀ। ਇਸ ਕਰਕੇ ਚਿੱਤ ਦੀ ਇਕਾਗਰਤਾ ਹਰ ਹਾਲਤ 'ਚ ਜ਼ਰੂਰੀ ਦੱਸੀ ਹੈ ਮਹਾਰਾਜ। ਜਸ ਕਰੋ ਵਾਹਿਗੁਰੂ ਦਾ ਪਿਆਰਿਓ ਚਿੱਤ ਨੂੰ ਇਕਾਗਰ ਕਰਨੇ, ਕਰੋ ਵਾਹਿਗੁਰੂ ਦਾ ਪਿਆਰਿਓ ਚਿੱਤ ਨੂੰ ਇਕਾਗਰ ਕਰਨੇ, ਸਾਵਧਾਨ ਇਕਾਗਰ। ਦੂਸਰਾ ਕਹਿੰਦੇ ਸਤਸੰਗ 'ਚ ਜਦ ਜਾਓ, ਬੜੇ ਸੁਖਾਲੇ ਰਾਹ ਨੇ, ਕੋਈ ਤਪ ਨਹੀਂ ਕਰਨਾ, ਕੋਈ ਪੁੱਠੇ ਨਹੀਂ ਲੜਕਣਾ, ਘਰ ਨਹੀਂ ਛੱਡਣਾ, ਜੰਗਲਾਂ 'ਚ ਨਹੀਂ ਘੁੰਮਣਾ, ਭੁੱਖੇ ਨਹੀਂ ਰਹਿਣਾ, ਪਾਣੀਆਂ 'ਚ ਨਹੀਂ ਖੜਨਾ। ਕਹਿੰਦੇ ਸਿਰਫ ਸਤਸੰਗ 'ਚ ਆਓ ਅਤੇ ਚਿੱਤ ਨੂੰ ਨਾ ਇੱਧਰ ਉੱਧਰ ਦੌੜਨ ਦਿਓ, ਬਿਰਤੀ ਨੂੰ ਘੇਰ ਕੇ ਰੱਖੋ, ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਦਰਸ਼ਨ ਕਰੋ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਬੁੱਧੀ ਦੇ ਨਾਲ ਵਿਚਾਰ ਕਰਕੇ ਹਿਰਦੇ 'ਚ ਧਾਰਨ ਕਰੋ, ਤੇ ਜਦੋਂ ਬਾਰੀ ਆਵੇ ਗੱਜ ਵੱਜ ਕੇ ਬੋਲੋ, ਭਾਵੇਂ ਬਾਹਰ ਵੀ ਬੈਠੇ ਨੇ, ਆਵਾਜ਼ ਦਾ ਪ੍ਰਬੰਧ ਸਾਰੇ ਕਰਿਆ ਹੋਇਆ, ਜਿੱਥੇ ਵੀ ਕੋਈ ਬੈਠਾ ਉੱਥੇ ਸ਼ਬਦ ਵਿੱਚ ਜਦ ਤੁਸੀਂ ਬੋਲੋਗੇ ਫਿਰ ਕੀ ਹੋਏਗਾ, ਚਿੱਤ ਇਕਾਗਰ ਹੋ ਜਾਏਗਾ। ਸੋ ਪ੍ਰੇਮ ਅਤੇ ਸ਼ਰਧਾ ਦੇ ਨਾਲ ਗੁਰਬਾਣੀ ਸੁਣਨੀ, ਇਹ ਦੂਸਰੀ ਰਹਿਤ ਹੋਇਆ ਕਰਦੀ। ਤੀਸਰੀ ਹੋਇਆ ਕਰਦੀ ਹੈ, ਇਹ ਗੱਲ ਪਹਿਲਾਂ ਤੋਂ ਹੀ ਸਮਝ ਲੈਣੀ ਵੀ ਵਾਹਿਗੁਰੂ ਸਾਰਿਆਂ ਵਿੱਚ ਹੈ, ਕੋਈ ਖਾਲੀ ਨਹੀਂ ਹੈ ਜਿਹਦੇ 'ਚ ਵਾਹਿਗੁਰੂ ਨਹੀਂ ਹੈ। ਸਭ ਦੇ ਅੰਦਰ ਵਾਹਿਗੁਰੂ ਹੈ, ਬਾਹਰ ਵੀ ਵਾਹਿਗੁਰੂ ਹੈ। ਜਦੋਂ ਬਾਹਰ ਅੰਦਰ ਦੇਖਣ ਲੱਗ ਗਿਆ ਫਿਰ ਨਹੀਂ ਮੁੜ ਕੇ ਜੰਮਣ ਮਨ 'ਚ ਆਇਆ ਕਰਦਾ, ਉਨਾ ਚਿਰ ਇਹ ਆਉਂਦਾ ਹੈ ਜਿੰਨਾ ਚਿਰ ਵਾਹਿਗੁਰੂ ਨੂੰ ਗੈਰ ਹਾਜ਼ਰ ਸਮਝ। ਚੌਥਾ ਹੋਇਆ ਕਰਦਾ ਹੈ, ਜਿਹਨੂੰ ਆਸਣ ਕਹਿੰਦੇ ਨੇ, ਪ੍ਰਭੂ ਦੇ ਅੰਦਰ ਵਾਹਿਗੁਰੂ ਦੇ ਅੰਦਰ ਜਦੋਂ ਨਾਮ ਜਪਣਾ ਹੈ ਉਸ ਵੇਲੇ ਮਨ ਨਹੀਂ ਦੌੜਨ ਦੇਣਾ, ਇੱਕ ਰਸ ਹੋ ਕੇ ਬਿਰਤੀ ਲਾਉਣੀ ਆ ਉਹਦੇ ਵਿੱਚ, ਇੱਧਰ ਉੱਧਰ ਖਿਆਲ ਨਹੀਂ ਆਉਣ ਦੇਣੇ। ਬੜੇ ਖਿਆਲ ਮਨ ਬਣਾਉਂਦਾ ਹੈ, ਬੜਾ ਬਚਦਾ ਹੈ ਵੀ ਕਿਤੇ ਮੇਰਾ ਖਾਤਮਾ ਨਾ ਕਰ ਦੇ, ਕਿਉਂਕਿ ਜਦ ਪਹੁੰਚ ਜਾਂਦਾ ਉੱਥੇ ਮਨ ਅਮਨ ਹੋ ਜਾਇਆ ਕਰਦਾ, ਉਨਮਨੀ ਮਨ ਬਣ ਜਾਂਦਾ ਹੈ, ਸੰਸਾਰੀ ਮਨ ਮਰ ਜਾਇਆ ਕਰਦਾ। ਇਹਨੂੰ ਜੀਵਨ ਮ੍ਰਿਤਕ ਕਹਿੰਦੇ ਨੇ, ਜਿਉਂਦਾ ਹੀ ਮੁਰਦਾ ਹੋ ਕੇ ਸਦਾ ਦਾ ਜੀਵਨ ਪ੍ਰਾਪਤ ਕਰ ਲਿਆ, ਜੀਵਨ ਮੁਕਤ ਵੀ ਇਸ ਨੂੰ ਆਖਦੇ ਨੇ। ਸੋ ਮਨ ਡਰਦਾ ਹੈ, ਡਰਨ ਕਰਕੇ ਫਿਰ ਨੱਠਦਾ, ਜਿਵੇਂ ਕੋਈ ਡੰਗਰ ਆਪਾਂ ਬਹੁਤ ਦੇਰ ਬੰਨਿਆ ਨਾ ਹੋਵੇ, ਕੁੱਤਾ ਬੰਨਿਆ ਨਾ ਹੋਵੇ, ਉਹਨੂੰ ਬੰਨ ਕੇ ਦੇਖ ਲਓ ਸੰਗਲੀ ਦੇ ਹੀ ਚੱਕ ਮਾਰੀ ਜਾਊਗਾ, ਡੰਗਰ ਕੀਲਾ ਪਟੂਗਾ ਵੀ ਮੈਨੂੰ ਕਿਉਂ ਬੰਨਤਾ। ਇਸੇ ਤਰ੍ਹਾਂ ਸੁਭਾਅ ਮਨ ਦਾ ਹੈ, ਇਹ ਵੀ ਟਿਕਿਆ ਨਹੀਂ ਕਰਦਾ। ਉਸ ਵੇਲੇ ਅਹੀਆਂ ਜਿਹੀਆਂ ਗੱਲਾਂ ਯਾਦ ਕਰਾਓ ਕਿ ਆਦਮੀ ਦੀ ਬਿਰਤੀ ਨੂੰ ਨਾਲੇ ਲੈ ਤੁਰੂ, ਨਾਲੇ ਕੋਈ ਕੰਮ ਨਹੀਂ ਬਣਨਾ ਉਸ ਵੇਲੇ, ਫਿਰ ਵੀ ਉਹਦੇ ਵਿੱਚ ਵਾਹਿਗੁਰੂ ਵੱਲ ਨਹੀਂ ਜਾਣਾ। ਸੋ ਮਹਾਰਾਜ ਕਹਿੰਦੇ ਪਰਮੇਸ਼ੁਰ ਵੱਲ ਭਾਈ ਚਿੱਤ ਲਾ ਕੇ ਰੱਖਣਾ ਹੈ। ਪੰਜਵਾਂ ਹੋਇਆ ਕਰਦਾ, ਗੁਰੂ ਦੇ ਉਪਦੇਸ਼ ਸੁਣ ਕੇ, ਗੁਰੂ ਕਹਿੰਦਾ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤੇ ਨਾ ਨਿੰਦਕਾਂ, ਨਰਕੇ ਕੋਰ ਪਵਣ। ਨਿੰਦਾ ਸੁਣਨੀ ਅਤੇ ਨਿੰਦਾ ਕਰਨੀ, ਦੋ ਤਰੀਕੇ ਹੁੰਦੇ ਨੇ। ਇੱਕ ਬੰਦਾ ਨਿੰਦਿਆ ਕਰਦਾ, ਇੱਕ ਬੰਦਾ ਐਸੀਆਂ ਗੱਲਾਂ ਕਰਦਾ ਦੂਸਰੇ ਦੇ ਮੁੱਖ ਤੋਂ, ਦੂਸਰੇ ਦੀ ਨਿੰਦਿਆ ਕਰਾ ਕੇ ਫਿਰ ਖੁਸ਼ ਹੁੰਦਾ ਵੀ ਮੈਂ ਇਹ ਤੋਂ ਕਰਾ ਲਈ, ਦੋਏ ਇੱਕੋ ਜਿਹੇ ਭਾਗੀ ਨੇ। ਕਿੱਦਾਂ ਦੋਸ਼ ਲੱਗਦਾ, ਕਹਿੰਦੇ ਮੂੰਹ ਕਾਲੇ ਤਿੰਨਾ ਨਿੰਦਕਾਂ, ਨਰਕੇ ਘੋਰ ਪਵਨ, ਘੋਰ ਨਰਕ ਅੱਜ ਵਾਸਾਂ। ਕਹਿੰਦਾ ਜੀ ਮੈਂ ਤਾਂ ਨਿੰਦਿਆ ਨਹੀਂ ਕਰੀ। ਦਰਗਾਹ ਜਾਂ ਲੇਖਾ ਦਿੰਦਾ ਹੈ, ਕਹਿੰਦਾ ਮੈਂ ਤਾਂ ਨਿੰਦਿਆ ਨਹੀਂ ਕਰੀ। ਕਹਿੰਦੇ ਕਰਾਈ ਤਾਂ ਹੈ, ਜਾਣ ਕੇ ਕਰਾਈ ਸੀ। ਦੂਸਰੇ ਦੇ ਔਗਣ ਫੋਲਦਾ, ਗੁਰੂ ਘਰ 'ਚ ਕੀ ਹੈ ਕਿ ਦੇਖ ਕੇ ਡਿੱਠ ਕਰ, ਔਗਣਾਂ ਦੇ ਉੱਤੋਂ ਅੱਖ ਮੀਚ ਲੈਣੀ, ਨਾ ਭਾਈ ਕੋਈ ਨਹੀਂ। ਆਦਮੀ ਸਭ ਭੁੱਲਦੇ ਨੇ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਜੇ ਨਹੀਂ ਭੁੱਲਦਾ ਤਾਂ ਕੇਵਲ ਵਾਹਿਗੁਰੂ ਨਹੀਂ ਭੁੱਲਦਾ, ਬਾਕੀ ਤਾਂ ਸਾਰਾ ਸੰਸਾਰ ਭੁੱਲ ਵਿੱਚ ਪਿਆ ਹੋਇਆ, ਇਹਨੇ ਭੁੱਲਣਾ ਹੀ ਹੈ। ਕੌਣ ਬੰਦਾ ਦੁਨੀਆ ਜਿਹੜਾ ਔਗਣ ਨਹੀਂ ਕਰਦਾ, ਜਿਹੜਾ ਦੂਸਰੇ ਦੇ ਔਗਣ 'ਚ ਤਾਰਦਾ, ਉਹ ਆਪਣੇ ਹਿਰਦੇ 'ਚ ਦੇਖੇ ਵੀ ਮੇਰੇ 'ਚ ਕਿੰਨੇ ਔਗਣ ਨੇ। ਮਹਾਰਾਜ ਕਹਿੰਦੇ ਐਂ ਨਹੀਂ ਕਰਨਾ ਪ੍ਰੇਮੀਓ, ਗੁਰੂ ਦਾ ਉਪਦੇਸ਼ ਸੁਣੋ, ਕਰਨਾ ਸੁਣੇ ਕਹੂੰ ਕਿ ਨਿੰਦਾ, ਹਟਾ ਦਿਉ ਨਿੰਦਿਆ ਕਰਨ ਤੋਂ, ਮੈਂ ਨਹੀਂ ਕਰਾਂ ਨਾਲ ਸੁਣ। ਪਾਤਰੀਆ ਰੂਪ ਨਾ ਵੇਖਾ ਨੇਤਰ, ਕਹਿੰਦੇ ਨੇਤਰਾਂ ਦੇ ਨਾਲ ਮਾੜੀ ਦ੍ਰਿਸ਼ਟੀ ਨਾਲ ਨਾ ਕਿਸੇ ਵੱਲ ਦੇਖੋ, ਇਸੇ ਤਰ੍ਹਾਂ ਹੱਥਾਂ ਦੇ ਨਾਲ ਮਾੜਾ ਕੰਮ ਨਾ ਕਰੋ, ਪੈਰਾਂ ਦੇ ਨਾਲ ਮਾੜੇ ਥਾਂ ਚੱਲ ਕੇ ਨਾ ਜਾਓ, ਚੰਗੇ ਥਾਂ ਜਾਓ ਸਤਸੰਗ ਦੇ ਅੰਦਰ, ਹੱਥਾਂ ਤੋਂ ਕੰਮ ਲਓ ਸੇਵਾ ਕਰਨ ਦਾ। ਸੋ ਜਦੋਂ ਇਸ ਤਰ੍ਹਾਂ ਕਰਾਂਗੇ ਫਿਰ ਸਾਡੇ ਅੰਦਰ ਭਾਵ ਟਿਕ ਜਾਏਗਾ। ਸੋ ਇਸੇ ਤਰ੍ਹਾਂ ਦੇ ਨਾਲ ਆਪ ਫਰਮਾਉਂਦੇ ਨੇ ਕਿ ਮਨ ਵਿੱਚ ਸੰਕਲਪਾਂ ਨੂੰ ਰੋਕ ਕੇ ਨਾਮ ਵਿੱਚ ਲਾਉਣਾ, ਗੁਰੂ ਦੇ ਸ਼ਬਦ ਵਿੱਚ ਧਿਆਨ ਰੱਖਣਾ ਅਤੇ ਉਹਨੂੰ ਵਿਚਾਰ ਕੇ ਹਰ ਵਕਤ ਯਾਦ ਰੱਖਣਾ ਵੀ ਮਹਾਰਾਜ ਤਾਂ ਐਂ ਕਹਿੰਦੇ ਨੇ, ਮੈਂ ਇਹ ਕੰਮ ਨਹੀਂ ਕਰਨਾ। ਜਦੋਂ ਸ਼ਬਦ 'ਚ ਮਨ ਟਿਕ ਜਾਵੇ, ਥੋੜ੍ਹਾ ਜਿਹਾ ਵੀ ਟਿਕ ਜਾਵੇ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ, ਨਿਤਨੇਮ ਕਰਦਾ, ਭਜਨ ਕਰਦਾ, ਮਨ ਨੇ ਕੋਈ ਫੁਰਨਾ ਨਹੀਂ ਕਰਿਆ, ਜੇ 2.5 ਮਿੰਟ ਫੁਰਨਾ ਨਹੀਂ ਕਰਿਆ ਤਾਂ ਉਹਨੂੰ ਸਮਾਧੀ ਕਹਿੰਦੇ, ਛੋਟੀ ਧਿਆਨ ਲੱਗ ਗਿਆ, ਉਹਨੂੰ ਧਿਆਨ ਕਹਿੰਦੇ। ਜੇ 2.5 ਮਿੰਟ ਟਿਕ ਜਾਵੇ ਤਾਂ ਸਮਾਧੀ ਹੋਇਆ ਕਰਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਦੇਖੋ ਕਿੰਨਾ ਸੁਖਾਲਾ ਰਸ ਹੈ, ਇਹਦੇ ਵਿੱਚ ਸੁੱਖਾਂ ਦਾ ਫਲ ਪ੍ਰਾਪਤ ਹੋ ਜਾਂਦਾ ਅਤੇ ਰਾਜ ਰੋ ਯੋਗ ਦਾ ਰਸ ਮਿਲ ਜਾਂਦਾ ਅਤੇ ਆਨੰਦ ਮਾਣਦਾ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ। ਗੁਰਮੁਖ ਸੁਖ ਪਲ ਪਾਇਆ ਜੀ, ਰਾਜ ਯੋਗ ਰਸ ਰਲੀਆਂ ਮਾਣੇ। ਗੁਰਮੁਖ ਸੁਖ ਪਲ ਪਾਇਆ ਜੀ, ਸੁਖ ਪਲ ਪਾਇਆ ਜੀ, ਪਾਇਆ ਨੀ, ਗੁਰਮੁਖ ਸੁਖ ਪਾਇਆ ਨੀ। ਗੁਰਮੁਖ ਦਾ ਜੋ ਵਰਤ ਵਰਤਾਵਾ ਹੈ ਉਹਦੇ ਬਾਰੇ ਫਰਮਾਨ ਕਰਦੇ ਨੇ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਉਸ ਸੂਰ ਉਸ ਗਾਏ ਹੈ ਜਿਵੇਂ ਮੁਸਲਮਾਨਾਂ ਸੂਰ ਨਹੀਂ ਖਾਂਦੇ ਹਿੰਦੂ ਕਹਿੰਦੇ ਸਾਨੂੰ ਸੌਗੰਧ ਹੈ ਗਾਏ ਦੀ ਗਊ ਨਹੀਂ ਅਸੀਂ ਖਾਂਦੇ ਇਸੇ ਤਰ੍ਹਾਂ ਦੇ ਨਾਲ ਪਰ ਧੰਨ ਹਿੰਦੂ ਮੁਸਲਮਾਨ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਉਹਨੂੰ ਵੀ ਸੂਰ ਅਤੇ ਗਊ ਹੈ ਪਰਾਏ ਧੰਨ ਨੂੰ ਖਾਣਾ।